ਹੁਣ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਛ ਗਲਤ ਜਿਹੀ ਜ਼ਿਆਦਾ ਬੋਲ ਦਿੱਤਾ ਸੀ। ਹੁਣ ਜਵਾਬ ਤਾਂ ਫਿਰ ਦੇਣਾ ਹੀ ਪੈਣਾ ਸੀ। ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਬਾਹਲਾ ਅੱਖਰ ਗੰਦਾ ਮੈਂ ਤਾਂ ਨਹੀਂ ਕਿਹਾ, ਆਖਿਰ ਤੁਸੀਂ ਕਿੱਥੋਂ ਹੋਏ ਹੋ, ਫਲਾਨਾ ਢਿਮਕਾ ਬੋਲਿਆ। ਹੁਣ ਸਤਿਗੁਰੂ ਦਾ ਜਵਾਬ ਜਿਵੇਂ ਦਿੰਦੇ ਉਹ ਤੋਂ ਆਪਾਂ ਸਮਝ ਜਾਵਾਂਗੇ। ਮਹਾਰਾਜ ਕਹਿੰਦੇ, ਜਾਨੋ ਤੇਰੇ ਗੋਰਖ ਕੀ ਆਦ ਸ਼ਿਵ ਬਿੰਦ ਹੂੰ ਤੇ ਨਦਰ ਹਮਾਰੀ ਇੱਕ ਅੰਕਾਰ ਪੈ ਲਗਤ ਹੈ। ਮਹਾਰਾਜ ਕਹਿੰਦੇ, ਸਾਡੀ ਜਿਹੜੀ ਨਦਰ ਆ ਉਹ ਤਾਂ ਹਮੇਸ਼ਾ ਗੁਰੂ ਬਿਨਾਂ ਇਸ ਤਰ੍ਹਾਂ ਕਉ ਨਾ ਟਿਕਤ ਹੈ, ਇਹਨੇ ਕਿਹਾ ਸੀ। ਮਹਾਰਾਜ ਕਹਿੰਦੇ, ਮੇਰੀ ਨਿਗਾਹ ਤਾਂ ਹਮੇਸ਼ਾ ਇੱਕ ਓਂਕਾਰ ਵਿੱਚ ਲੱਗੀ ਰਹਿੰਦੀ ਹੈ, ਪਰ ਤੇਰੇ ਗੋਰਖ ਬਾਰੇ ਮੈਂ ਜ਼ਰੂਰ ਦੱਸ ਦਿੰਦਾ ਉਹ ਕਿੱਥੋਂ ਪੈਦਾ ਹੋਇਆ। ਉਹ ਸ਼ਿਵਜੀ ਦੀ ਬਿੰਦ ਤੋਂ ਬਣਿਆ, ਇਸ ਕਰਕੇ ਸੋ ਗੋਹੇ ਤੋਂ ਜਨਮ ਹੋਇਆ ਉਹਦਾ। ਹੋਰ ਸੁਣ ਲੈ, ਇਹ ਗੋਹੇ 'ਚੋਂ ਜੰਮਿਆ ਸੀ ਇਹ ਗੋਰਖ ਤੇਰਾ। ਮਹਾਰਾਜ ਨੇ ਸਾਰੀ ਕੱਢ ਕੇ ਉਹਨੂੰ ਗੱਲ ਸੁਣਾ ਦਿੱਤੀ ਹੈ।
ਸੰਤ ਸਾਧ ਸੋਦਰ ਬਲੋਕੇ ਮੋਦ ਹੋਤ ਕਹੋ ਗੰਦੇ ਕਹਿ ਅਮਲ ਪੰਜ ਤੱਤ ਕੋ ਜਗਤ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿੰਨੇ ਨੇ ਸੰਤ ਸਾਧ ਜਾਂ ਇਹਨਾਂ ਦੇ ਦਰਸ਼ਨ ਜਿਹੜੇ ਕਰਨੇ ਨੇ, ਬਹੁਤ ਸਾਰੇ ਵੇਖੇ ਨੇ ਮੇਰੇ ਦੇਖਿਆ, ਨਦਰ ਹਮ ਜੋ ਮੋਦ ਹੋਤ ਜਿਹੜੇ ਬਹੁਤ ਜ਼ਿਆਦਾ ਆਨੰਦਿਤ ਹੁੰਦੇ ਨੇ। ਕਹੋ ਗੰਦੇ ਕਹਿ ਅਮਲ ਪੰਜ ਤੱਤ ਕੋ ਜਗਤ ਹੈ। ਸਤਿਗੁਰੂ ਕਹਿਣ ਲੱਗੇ, ਗੰਦੇ ਹਨ ਕਿ ਮੈਲ ਤੋਂ ਰਹਿਤ ਹਨ, ਸਾਰਾ ਜੱਗ ਹੀ ਪੰਜਾਂ ਤੱਤਾਂ ਦਾ ਬਣਿਆ, ਹੁਣ ਤੂੰ ਕਿਤੇ ਪੰਜਾਂ ਦਾ ਨਹੀਂ ਬਣਿਆ? ਮੈਂ ਪੰਜਾਂ ਤੋਂ ਬਾਹਰ, ਸਾਰੀ ਦੁਨੀਆ ਪੰਜਾਂ ਤੱਤਾਂ ਤੋਂ ਬਾਹਰ, ਮੈਨੂੰ ਜੋ ਗੰਦਾ ਕਹਿਣਾ, ਆਪਣੇ ਆਪ ਨੂੰ ਦੇਖ ਤਾਂ ਤੂੰ ਕੀ ਚੀਜ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੂੰ ਵੀ ਤਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ, ਤੇਰੇ ਮਾਤਾ ਕਿਤੇ ਨਹੀਂ ਬਣੇ, ਗੋਰਖ ਨਹੀਂ ਬਣਿਆ ਪੰਜਾਂ ਤੱਤਾਂ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਤਾਂ ਹੀ ਉਡੀਕਦੇ ਸੀ ਵੀ ਇਹ ਜਿਹਨੂੰ ਇੱਕ ਵਾਰ ਸਿੱਧਾ ਕਰਕੇ ਫੇਰ ਹੀ ਅੱਗੇ ਤੁਰਾਂਗੇ।
ਏਕ ਹੂੰ ਸਿਥ ਦੇਹ ਸਭ ਏਕ ਹੀ ਕੇ ਕੀਏ ਨਰ ਮਾਨ ਕੀਨੇ ਹਾਨ ਪਰ ਸੁਤਮ ਭਗਤ ਹੈ।
ਦੇਖ, ਸਾਰਿਆਂ ਦੇ ਸਰੀਰ ਇੱਕੋ ਜਿਹੇ ਦਿਖਦੇ ਆ, ਸਾਰਿਆਂ ਦੇ ਦੇਹ ਹੀ ਸਾਰੇ ਇੱਕੋ ਹੀ ਪਰਮਾਤਮਾ ਨੇ ਬਣਾਏ ਨੇ ਬੰਦੇ। ਰੱਬ ਦੇ ਭਗਤ ਜਿਹੜੇ ਸ਼੍ਰੋਮਣੀ ਆਪਾਂ ਪੁਰਸ਼ੋਤਮ ਕਹਿੰਦੇ, ਉੱਤਮ ਪੁਰਸ਼ ਕਹਿੰਦੇ ਰੱਬ ਦੇ ਭਗਤਾਂ ਨੂੰ, ਉਹ ਬੰਦੇ ਨੂੰ ਉੱਤਮ ਕਿਉਂ ਕਹਿੰਦੇ ਆ? ਪੰਜਾਂ ਤੱਤਾਂ ਦੀ ਦੇਹੀ ਇੱਕ ਪੁਰਸ਼ ਹੈ, ਇੱਕ ਮਹਾਂਪੁਰਸ਼ ਹੈ, ਉਹਨੂੰ ਮਹਾਂਪੁਰਸ਼ ਕਿਉਂ ਕਹਿੰਦੇ ਆ? ਕਿਉਂਕਿ ਉਹਨੇ ਆਪਣੇ ਮਨ ਦੇ ਅੰਦਰੋਂ ਜਿਹਨੇ ਮਾਣ ਹੰਕਾਰ ਨੂੰ ਨਿਵਿਰਤ ਕੀਤਾ ਹੈ ਨਾ, ਉਹਨੂੰ ਮਹਾਂਪੁਰਸ਼ ਕਹੀਦਾ। ਅਤੇ ਜਿਹੜਾ ਬੰਦਾ ਮਨ ਤੋਂ ਕਾਮ ਕ੍ਰੋਧ ਹੰਕਾਰ ਨਹੀਂ ਗਵਾ ਸਕਿਆ, ਉਹਨੂੰ ਕਹੀਦਾ ਆਮ ਸਧਾਰਨ ਬੰਦਾ ਹੈ।
ਸਿੱਧ ਔਰੇ ਬੋਰੇ ਮਾਨ ਕੀਨੇ ਸਭ ਹੋਰੇ ਗੌਰੇ ਗੁਰੂ ਬਿਨਾਂ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਔਲਾ ਬੌਲਾ ਮੈਂ ਨਹੀਂ, ਸਿੱਧ ਔਰੇ ਬੌਰੇ ਮਾਨ ਕੀਨੇ, ਇਹ ਹੰਕਾਰ ਨੇ ਸਾਰੇ ਵੱਡੇ ਹੌਲੇ ਕੀਤੇ ਪਏ ਨੇ ਤੇਰੇ। ਸਿੱਧ ਬੜਾ ਹੰਕਾਰ ਭਰਿਆ ਹੋਇਆ ਹੈ। ਗੁਰੂ ਤੋਂ ਬਿਨਾਂ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ। ਸੱਚੇ ਗੁਰੂ ਤੋਂ ਬਿਨਾਂ ਪ੍ਰੇਮ ਦੇ ਰੰਗ ਵਿੱਚ ਬੰਦਾ ਰੰਗਿਆ ਨਹੀਂ ਜਾ ਸਕਦਾ। ਤੁਸੀਂ ਸਾਰੇ ਜਾਣੇ ਹੀ ਹੰਕਾਰ ਦੇ ਹੀ ਮਾਰੇ ਹੋਏ ਹੋ।
ਕਵਿਤਾ ਜੋਗ ਕੀ ਜੁਗਤ ਕਰ ਪਾਈਏ ਮੁਕਤ ਕੈਸੇ ਜੋਗੀ ਜਤੀ ਹੂੰ ਕੋ ਨਿਜ ਨਦਰ ਨਾ ਲਿਆਵਈ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਸ਼ੰਭੂ ਨਾਥ ਹੁਣ ਕਹਿਣ ਲੱਗਿਆ ਵਾਕ ਅੱਗੇ ਕਿ ਜੋਗ ਕੀ ਜੁਗਤ ਕਰ ਪਾਈਏ ਮੁਕਤ ਕੈਸੇ, ਕਿ ਯੋਗ ਦੀ ਯੁਗਤੀ ਕਰਕੇ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ, ਅਤੇ ਯੋਗੀ ਜਤੀ ਹੂੰ ਕੋ ਨਿਜ ਨਦਰ ਨਾ ਲਿਆਵਈ। ਯੋਗੀ ਜਤੀ ਨੂੰ ਤਾਂ ਆਪਣੀ ਕਿਸੇ ਨਜ਼ਰ 'ਚ ਨਹੀਂ ਲਿਆਉਂਦੇ।
ਜਾਂ ਤੇ ਕੋ ਵਿਸਾਲ ਸਭ ਹੀ ਤੇ ਅਤ ਉਤਮ ਹੈ ਜਾਹੂ ਕੋ ਨਿਖੇਦ ਵੱਡੋ ਕਾਹੇ ਠਹਿਰਾਵਈ।
ਇਸ ਕਰਕੇ ਜਾਂ ਤੇ ਕੋ ਵਿਸਾਲ, ਕੌਣ ਵੱਡਾ ਹੈ? ਸਭ ਹੀ ਤੇ ਅਤ ਉਤਮ ਹੈ, ਸਭ ਤੋਂ ਉੱਤਮ ਹਨ ਯੋਗੀ, ਯੋਗੀਆਂ ਨਾਲੋਂ ਵੱਡਾ ਕੋਈ ਨਹੀਂ ਹੈ। ਜਾਂ ਹੂੰ ਕੋ ਨਿਖੇਦ ਬੜੇ ਕਾਹੇ ਠਹਿਰਾਵਈ। ਤੁਸੀਂ ਕਿਹਨੂੰ ਠਹਿਰਾਉਂਦੇ ਹੋ ਨਿਖੇਦ? ਬਈ ਇਹਨਾਂ ਨੂੰ ਨਿਸ਼ੇਧ ਕਿਉਂ ਕਰਦੇ ਹੋ? ਕਿਉਂ ਕਹਿੰਦੇ ਹੋ ਮਾੜੇ ਹਨ ਯੋਗੀ?
ਨੀਕੋ ਉਪਦੇਸ਼ ਮਤ ਧਾਰੋ ਯੋਗ ਬੇਸ ਚਲੋ ਗੋਰਖ ਕੇ ਢਿੱਗ ਤੇ ਅਮਰ ਪਦ ਪਾਵਈ।
ਚੰਗਾ ਉਪਦੇਸ਼ ਲਓ, ਚਲੋ ਗੋਰਖ ਦੇ ਕੋਲ ਚੱਲੋ, ਉਹਦਾ ਮਤ ਧਾਰਨ ਕਰੋ, ਗੋਰਖ ਦੇ ਕੋਲ ਜਾ ਕੇ ਹੁਣ ਅਮਰ ਪਦਵੀ ਦੀ ਪ੍ਰਾਪਤੀ ਕਰ ਲਓ।
ਪ੍ਰਗਟੋਗੇ ਜਗ ਜੈ ਰਾਜਾਏਂਗੋ ਅਲਗ ਜੈਸੇ ਸੂਰ ਦੇਖ ਸੰਗਰਮ ਕਾਇਰ ਪਲਾਵਈ।
ਸੋ ਕਹਿਣ ਲੱਗੇ ਫਿਰ ਸਾਰੇ ਦੁਨੀਆਂ ਦੇ ਅੰਦਰ ਤੁਸੀਂ ਨਾ ਜੇ ਯੋਗ ਗ੍ਰਹਿਣ ਕਰੋਗੇ, ਪ੍ਰਗਟੋਗੇ ਜਗ, ਸਾਰੀ ਦੁਨੀਆਂ 'ਚ ਪ੍ਰਗਟ ਹੋ ਜਾਓਗੇ। ਜਰਾ ਜਾਏਗੋ ਅਲੱਗ, ਬੁਢੇਪਾ ਦੂਰ ਹੋ ਜਾਏਗਾ। ਜੈਸੇ ਸੂਰ ਦੇਖ ਸੰਗਰਮ ਕਾਇਰ ਪਲਾਵਈ, ਜਿਵੇਂ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਸੂਰਮਾ ਸੰਗਰਾਮ ਦੇ ਵਿੱਚ ਜਾ ਕੇ ਫਿਰ ਸਾਹਮਣੇ ਆਉਂਦਾ ਹੈ ਨਾ, ਉਹ ਦੌੜ ਜਾਂਦਾ ਕਾਇਰ ਬੰਦਾ ਜਿਹੜਾ ਉਹਦੇ ਮੂਹਰੇ ਆਉਂਦਾ ਸੂਰਮੇ ਦੇ ਅੱਗੇ। ਇਸੇ ਤਰ੍ਹਾਂ ਜਦੋਂ ਯੋਗ ਜਗ ਧਾਰਨ ਕਰੋਗੇ, ਯੋਗ ਕਰੋਗੇ, ਅਭਿਆਸ ਕਰੋਗੇ, ਬੁਢੇਪਾ ਕਾਇਰਾਂ ਦੀ ਤਰ੍ਹਾਂ ਦੌੜ ਜਾਏਗਾ, ਚਿਹਰੇ 'ਤੇ ਲਾਲੀ ਆ ਜਾਏਗੀ, ਵਾਲ ਕਾਲੇ ਹੀ ਰਹਿਣਗੇ, ਸਦਾ ਵਾਸਤੇ ਜਵਾਨ ਹੋ ਜਾਓਗੇ।
ਕਵਿਤਾ ਨਾਮ ਬਿਨਾ ਜੋਗ ਪੂਰਾ ਕਾਬੂ ਹੂੰ ਨਾ ਹੋਤ ਜਾਂਤੇ ਨਾਮ ਲਿਵ ਲਾਈ ਜਾਂਤੇ ਵੱਡੋ ਨਹਿ ਅਨਕੋ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਣ ਬਈ ਸ਼ੰਭੂ ਨਾਥ, ਨਾਮ ਤੋਂ ਬਿਨਾਂ ਯੋਗ ਕਦੇ ਪੂਰਾ ਨਹੀਂ ਹੋ ਸਕਦਾ, ਗੱਲੀ ਯੋਗ ਨਾ ਹੋਈ ਜਾਂ ਤੇ ਨਾਮ ਲਿਵ ਲਾ ਬਈ। ਇਸ ਕਰਕੇ ਬੰਦੇ ਨੂੰ ਚਾਹੀਦਾ, ਯੋਗੀ ਨੂੰ ਚਾਹੀਦਾ, ਨਾਮ ਦੇ ਵਿੱਚ ਸੁਰਤੀ ਜੋੜੇ। ਤੋ ਜਿਸ ਨਾਮ ਦੀ ਜਪਿਆਂ ਜਾਂ ਤੇ ਵੱਡੋ ਨਹਿ ਆਨ ਕੋ, ਜਿਸ ਨਾਮ ਤੋਂ ਵੱਡਾ ਹੋਰ ਕੋਈ ਨਹੀਂ ਹੈ, ਨਾਮ ਹੀ ਸਭ ਤੋਂ ਵੱਡਾ ਹੈ, ਨਾਮ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ। ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਹੀ ਬਚਨ ਕੀਤੇ ਨੇ ਕਿ ਨਾਮ ਦੇ ਨਾਲ ਹੀ ਯੋਗ ਦੀ ਪ੍ਰਾਪਤੀ ਹੁੰਦੀ ਹੈ।
ਪਤਤ ਉਧਾਰੇ ਜਾਨ ਹੀਤ ਦੈਤ ਮਾਰੇ ਜਿਨ ਨਾਮ ਉਰ ਧਾਰੇ ਮੋਹ ਨਾਸ ਦੇਤ ਗਿਆਨ ਕੋ।
ਸੋ ਪਤਤ ਜਿਹੜੇ ਹੋਏ ਹੋਏ ਸੀ ਉਹਨਾਂ ਦਾਸਾਂ ਦਾ ਉਧਾਰ ਨਾਮ ਨੇ ਕੀਤਾ, ਕਿਉਂਕਿ ਨਾਮ ਕਰਕੇ ਹੀ ਬੰਦੇ ਦਾ ਕਲਿਆਣ ਹੁੰਦਾ ਹੈ। ਫਿਰ ਦੈਂਤ ਮਾਰੇ ਜਿਨ੍ਹਾਂ ਨੇ ਦੈਂਤ ਮਾਰੇ ਨੇ ਪਰਮੇਸ਼ਰ ਨੇ ਬੜੇ ਬੜੇ, ਨਾਮ ਔਰ ਧਾਰੇ ਮੋਹ ਨਾਸ਼, ਫਿਰ ਪ੍ਰਤੱਖ ਉਹਨਾਂ ਨੇ ਦੈਂਤ ਮਾਰੇ ਤੇ ਕਾਮ ਕਰੋ ਲੋ ਮੋਹ ਹੰਕਾਰ ਵਰਗੇ ਮੋਹ ਨੂੰ ਨਾਸ਼ ਕੀਤਾ, ਨਾਮ ਕਰਕੇ ਹਿਰਦੇ 'ਚ ਨਾਮ ਨੂੰ ਵਸਾ ਕੇ ਦੇਤ ਗਿਆਨ ਕੋ। ਨਾਮ ਹੀ ਗਿਆਨ ਦਿੰਦਾ ਹੈ ਬੰਦੇ ਦੇ ਅੰਦਰ, ਗਿਆਨ ਦਾ ਚਾਨਣ ਹੋਰ ਕਿਸੇ ਚੀਜ਼ ਨਾਲ ਨਹੀਂ ਹੁੰਦਾ, ਨਾਮ ਦੇ ਨਾਲ ਹੀ ਪ੍ਰਕਾਸ਼ ਹਿਰਦੇ 'ਚ ਹੁੰਦਾ ਹੈ।
ਜਨਮੇ ਨਾ ਮਰੈ ਕਾਲ ਸਿਸ ਹੂੰ ਤੇ ਟਰੈ ਦੇਤ ਸਹਿਜ ਸਰੂਪ ਜਾਂ ਕੇ ਨਹੀਂ ਹੈ ਸਮਾਨ ਕੋ।
ਇਸ ਕਰਕੇ ਨਾਮ ਜਪਣ ਵਾਲ ਬੰਦਾ ਜਿਹੜਾ ਨਾ, ਤੁਸੀਂ ਤਾਂ ਕਹਿੰਦੇ ਹੋ ਅਸੀਂ ਮੌਤ ਨੂੰ ਜਿੱਤ ਲਿਆ, ਅਸੀਂ ਕਹਿੰਦੇ ਜਨਮ ਨਾ ਮਰੈ, ਨਾ ਉਹ ਜੰਮਦਾ ਨਾ ਮਰਦਾ, ਕਾਲ ਸੀਸ ਤੋਂ ਟਲ ਜਾਂਦਾ ਉਹਦੇ, ਦੇਤ ਸਹਿਜ ਸਰੂਪ ਜਿਹੜਾ ਅੰਦਰਲਾ ਸਹਿਜ ਸਰੂਪ ਆ ਉਹ ਮਿਲ ਜਾਂਦਾ, ਤੇ ਜਾਂ ਕੇ ਨਹੀਂ ਹੈ ਸਮਾਨ ਕੋ, ਜਿਹਦੇ ਬਰਾਬਰ ਹੋਰ ਕੋਈ ਨਹੀਂ। ਇਹ ਪੰਜ ਤੱਤਾਂ ਦੀ ਦੇਹੀ ਥੈਲੀ ਗੰਦਗੀ ਦੀ ਕਿੰਨਾ ਕੁ ਚਿਰ ਲੰਬੀ ਕਰ ਲੇਗਾ, 2000 ਸਾਲ ਕਰ ਲੇਗਾ, 5000 ਸਾਲ ਕਰ ਲੇਗਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣਗੀਆਂ ਨਾਲ ਚੱਲੇ ਸਭ ਕੋਈ, ਚੰਗਾ ਨਾਉਰ ਖਾਏ ਕਹਿ ਜਸ ਕੀਰਤ ਜਗ ਲੇ, ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ। ਇਸ ਕਰਕੇ ਉਮਰ ਲੰਬੀ ਕਰਕੇ ਮਲ ਮੂਤਰ ਦੀ ਦੇਹੀ ਤੋਂ ਛੁੱਟਿਆ ਨਹੀਂ ਜਾ ਸਕਦਾ। ਮਹਾਰਾਜ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਆਤਮਕ ਤੌਰ 'ਤੇ ਦੇਹੀ ਨਾਲੋਂ ਵੀ ਨਰਾਰੇ ਹੋ ਕੇ, ਦੇਹੀ ਨੂੰ ਛੱਡ ਕੇ, ਉਮਰ ਦੀ ਪ੍ਰਾਲਬਧ ਭੋਗ ਕੇ, ਉਮਰ ਨੂੰ ਭੋਗਣ ਤੋਂ ਬਾਅਦ ਸਦਾ ਲਈ ਆਤਮਾ ਅਮਰ ਹੋ ਜਾਂਦੀ ਹੈ, ਗੰਦਗੀ 'ਚੋਂ ਬਾਹਰ ਹੋ ਜਾਂਦੀ ਹੈ, ਬ੍ਰਹਮ ਗਿਆਨ 'ਚ ਜੀਵ ਚੱਲਿਆ ਜਾਂਦਾ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਸੱਚਖੰਡ ਵਿਖੇ ਚੱਲਿਆ ਜਾਂਦਾ ਹੈ।
ਨਾਮ ਬਿਨਾਂ ਸਾਧਨ ਜੇ ਤੋ ਪਦ ਬੰਧਨ ਹੈ, ਨਾਮ ਹੀ ਮੁਕੰਦ ਔਰ ਆਨਨ ਹੈ ਜਾਨ ਕੋ।
ਸੋ ਜਿਹੜੀਆਂ ਪੈਰਾਂ ਨੂੰ ਬੰਧਨ ਵਾਲੀਆਂ ਬੇੜੀਆਂ ਹੁੰਦੀਆਂ, ਨਾਮ ਤੋਂ ਬਿਨਾਂ ਜਿੰਨੇ ਵੀ ਸਾਧਨ ਕਰਦੇ ਹੈ ਬੰਦੇ, ਇਹ ਬੇੜੀਆਂ ਲੱਗੀਆਂ ਪੈਰਾਂ ਨੂੰ, ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਦਾ, ਨਾਮ ਤੋਂ ਬਿਨਾਂ ਜੋ ਕਰਨਾ ਹੈ, ਕਿਉਂਕਿ ਨਾਮ ਹੀ ਮੁਕੰਦ, ਮੁਕੰਦ ਹੋਣਾ ਮੁਕਤੀ ਦਾ ਦਾਤਾ, ਮੁਕਤੀ ਦਾ ਦਾਤਾ ਹੈ ਨਾਮ, ਔਰ ਆਨ ਨਹਿ ਜਾਨ ਕੋ, ਹੋਰ ਕੋਈ ਮੁਕਤੀ ਦੇ ਨਹੀਂ ਸਕਦਾ ਨਾਮ ਤੋਂ ਬਿਨਾ।
ਕਵਿਤਾ ਸਮਝੈ ਨਾ ਸਮਝਾਇਓ ਕੌਣ ਤੋ ਸੋ ਬਾਦ ਕਰ ਐਸੇ ਕਹਿ ਸੰਭੂ ਨਾਥ ਮੇਰ ਤੈ ਸਿਧਾਇਓ ਹੈ।
ਮਹਾਰਾਜ ਨੂੰ ਕਹਿਣ ਲੱਗਿਆ ਤੁਸੀਂ ਨਹੀਂ ਸਮਝ ਸਕਦੇ, ਸਮਝੈ ਨਾ ਸਮਝਾਇਓ ਕੌਣ ਤੋ ਸੋ ਬਾਦ ਕਰੈ, ਤੁਹਾਡੇ ਨਾਲ ਝਗੜਾ ਕਿਹੜਾ ਕਰੇ, ਤੁਸੀਂ ਨਹੀਂ ਸਮਝਾਇਆ ਸਮਝਦੇ। ਇਉਂ ਕਹਿ ਕੇ ਸ਼ੰਭੂ ਨਾਥ ਵਾਪਸ ਮੁੜ ਗਿਆ, ਸੁਮੇਰ ਪਰਬਤ ਤੇ ਵਾਪਸ ਹੀ ਚਲਿਆ ਗਿਆ।
ਗੁਰਖ ਨੈ ਬੁਝੋ ਕੈਸੇ ਬੈਨ ਤੈਨ ਕਹੇ ਸੁਨ ਮਾਨੇ ਉਪਦੇਸ਼ ਕਿਦੋ ਮਨ ਮੈਨ ਨਾ ਲਿਆਇਓ ਹੈ।
ਗੋਰਖ ਨੇ ਪੁੱਛਿਆ ਕਿਹੋ ਜਿਹੇ ਬਚਨ ਕੀਤੇ ਹਨ, ਕਿਹੋ ਜਿਹੇ ਸੁਣੇ ਨੇ, ਕੀ ਉਹਨਾਂ ਨੇ ਤੇਰਾ ਉਪਦੇਸ਼ ਮੰਨਿਆ। ਜਾਂ ਫਿਰ ਉਹਨਾਂ ਨੇ ਉਪਦੇਸ਼ ਤੇਰੇ ਨੂੰ ਮਨ ਵਿੱਚ ਵਸਾਇਆ ਲਿਆਂਦਾ ਕਿ ਨਹੀਂ ਕਿ ਤੇਰਾ ਉਪਦੇਸ਼ ਚੰਗਾ ਹੈ?
ਨਾਥ ਸੁਣ ਔਰੀ ਬੌਰੀ ਬਾਤੇ ਹੈ ਬਕਤ ਸੋ ਕੰਕ ਉਪਦੇਸ਼ ਨਹੀਂ ਮਨ ਤੁਮ ਨਾਇਓ ਹੈ।
ਉਹ ਏਡਾ ਟੇਢਾ ਸੀ ਅੱਜ ਕੱਲ ਦੇ ਵਕੀਲਾਂ ਨੂੰ, ਜਿਹੜੇ ਉਹ ਆਪਣੇ ਹੋਰ ਵਕੀਲ ਨੇ, ਇੱਕ ਆਹ ਜਿਹੜੇ ਸਾਡੇ ਐਡਵੋਕੇਟ ਨੇ ਇਹਨਾਂ ਦੀ ਗੱਲ ਨਹੀਂ ਕਰਦੇ, ਇੱਕ ਸਾਡੇ ਹੋਰ ਵਕੀਲ ਨੇ ਜਿਹੜੀਆਂ ਫਾਈਲਾਂ ਜੀਆਂ ਤਿਆਰ ਕਰੀ ਫਿਰਦੇ ਹੁੰਦੇ ਨੇ, ਪ੍ਰਸ਼ਨ ਉੱਤਰ ਜੇ ਕਰਨ ਵਾਲੇ ਜਿਹੜੇ ਬਾਹਲੇ ਹੀ ਨੇ। ਇਹ ਉਹਦੀ ਔਲਾਦ ਹੈ ਸਾਰੇ ਸੰਭੂਨਾਥ ਦੀ। ਤੇ ਸੰਭੂਨਾਥ ਜਿਹੜਾ ਇਹ ਦੇਖੋ ਕਹਿੰਦਾ ਜਾ ਕੇ ਗੋਰਖ ਨੂੰ, ਕਹਿੰਦਾ ਨਾਥ ਸੁਣੋ ਤਾਂ ਔਰੀ ਬੌਰੀ ਗੱਲਾਂ ਕਰੀ ਜਾਂਦਾ, ਔਲੀਆਂ ਬੌਲੀਆਂ ਗੱਲਾਂ ਬਕਦਾ ਜੀ, ਉਹਨੂੰ ਉਹਨੇ ਕਾਹਦਾ ਉਪਦੇਸ਼ ਮੰਨਣਾ? ਇਹ ਤਾਂ ਸਾਡੀ ਸੁਣਦੇ ਨਹੀਂ ਹੈ, ਪੁੱਠੀਆਂ ਗੱਲਾਂ ਕਰਦੇ ਨੇ, ਤੁਸੀਂ ਤਾਂ ਸਮਝਦੇ ਨਹੀਂ ਹੋ। ਸਾਨੂੰ ਵੀ ਇਹੀ ਕਹੀ ਜਾਂਦੇ ਨੇ ਵੀ ਇਹ ਜੀ ਸਮਝਦੇ ਨਹੀਂ ਹੈ, ਇਹ ਤਾਂ ਬੜੇ ਅੜੀਅਲ ਕਿਸਮ ਦੇ ਨੇ, ਸਾਡੀ ਗੱਲ ਨਹੀਂ ਮੰਨਦੇ। ਜੇ ਤੁਹਾਡੀ ਗੱਲ ਸੱਚੀ ਹੁੰਦੀ ਅਸੀਂ ਮੰਨ ਕੇ ਕਰਦੇ, ਤੁਹਾਡੇ ਨਾਲ ਮਿਲੇ ਹੁੰਦੇ। ਬਿਲਕੁਲ ਝੂਠ ਤੂਫਾਨ ਚ ਇਕੱਠਾ ਕਰੀ ਫਿਰਦੇ ਹੋ, ਨਾਲ ਆਪ ਨਰਕਾਂ ਨੂੰ ਜਾਓਗੇ, ਨਾਲ ਸਾਨੂੰ ਵੀ ਲਿਜਾਓਗੇ। ਫਿਰ ਅਸੀਂ ਤਾਂ ਕਹਿੰਦੇ ਛੱਡ ਦਿਓ ਸਾਰਾ ਕੁਛ, ਆ ਜਾਓ ਇੱਧਰ ਨੂੰ, ਇਹ ਫਾਈਲਾਂ ਰੱਖ ਦਿਓ, ਮਾਲਾ ਫੜ ਲਓ, ਨਿਤਨੇਮ ਕਰਿਆ ਕਰੋ, ਪੂਰਾ ਮਰਿਆਦਾ ਪੂਰੀ ਕਰ ਲਓ, ਤੁਹਾਡਾ ਭਲਾ ਹੋ ਜਾਏਗਾ।
ਗੋਰਖ ਹਸਤ ਤਵ ਮੰਗਲ ਕੀ ਦੇਸ ਦੇਖ ਸਭੈ ਕੋ ਸੁਨਾਏ ਮੁਖ ਬਚਨ ਅਲਾਇਓ ਹੈ।
ਗੋਰਖ ਨੂੰ ਤਾਂ ਅੰਦਰਲੀ ਗੱਲ ਦਾ ਪਤਾ ਸੀ ਵੀ ਇਹਦਾ ਹੰਕਾਰ ਨੀ ਹਲੇ ਟੁੱਟਿਆ। ਗੋਰਖ ਜੀ ਮੰਗਲ ਵੱਲ ਦੇਖ ਕੇ, ਮੰਗਲ ਨਾਥ ਜੋ ਬ੍ਰਹਮ ਗਿਆਨੀ ਸੀ ਉਹਦੇ ਵੱਲ ਦੇਖ ਕੇ ਹੱਸਿਆ ਬੜਾ, ਤੇ ਸੁਣਾ ਕੇ ਬਚਨ ਕਿਹਾ।
ਭਈਆ ਮੰਗਲ ਨਾਥ ਸੁਣੋ ਇਸ ਬੈਨ ਕੋ, ਪੂਰ ਕਹਿ ਕਿਦੋਂ ਸਾਚ ਅਲਾਈ।
ਗੋਰਖ ਜੀ ਕਹਿਣ ਲੱਗੇ, ਮੰਗਲ ਨਾਥ ਜੀ ਸੁਣੋ ਇਹਦੇ ਬਚਨ, ਇਹ ਝੂਠ ਕਹਿੰਦਾ ਕਿ ਜਾਂ ਸੱਚ ਕਹਿ ਰਿਹਾ ਹੈ।
ਭਗਤ ਹੋ ਤੁਮ ਔਰ ਵਿਧੀ ਹਮ ਕੋ ਵਿਧ ਜਨ ਹੈ ਦੇਹੋ ਬਤਾਈ।
ਤੁਸੀਂ ਕਿਸੇ ਹੋਰ ਢੰਗ ਨਾਲ ਕਹਿੰਦੇ ਹੋ ਜਾਂ ਹੋਰ ਕੋਈ ਵਿਧੀ ਦੱਸੀ ਹੈ, ਕਿਹੜੀ ਤਰ੍ਹਾਂ ਦੱਸੀ ਹੈ ਇਹ ਮੈਨੂੰ ਵੀ ਦੱਸ ਦਿਓ।
ਮੰਗਲ ਭਾਗਤ ਆਪਣੇ ਪੰਥ ਕੀ ਹੀਨਤਾ ਕੈਸੇ ਕਹੀ ਨਹਿ ਜਾਈ।
ਮੰਗਲ ਨਾਥ ਜੀ ਕਹਿਣ ਲੱਗੇ ਕਿ ਆਪਣੇ ਪੰਥ ਦੀ, ਜੋ ਆਪਣਾ ਪੰਥ ਹੈ ਸਿੱਧਾਂ ਦਾ, ਇਹਦੀ ਹੀਣਤਾ ਅਸਲ ਵਿੱਚ ਛੋਟੀ ਕਹੀ ਨਹੀਂ ਜਾ ਸਕਦੀ।
ਸਾਚ ਕੋ ਕੂਰ ਕਹੈ ਜਗ ਜੇ ਨਰ ਪੁੰਜ ਲਗੈ ਅਗ ਪੁੰਨ ਭਲਾਈ।
ਜਿਹੜੇ ਸੱਚ ਨੂੰ ਝੂਠ ਕਹਿੰਦੇ ਨੇ ਸੰਸਾਰ ਦੇ ਅੰਦਰ ਬੰਦੇ ਬਹੁਤ ਸਾਰੇ ਲੱਗੇ, ਉਹਨਾਂ ਨੂੰ ਬਹੁਤ ਸਾਰਾ ਫਿਰ ਸਾਰੇ ਹੀ ਪਾਪ ਲੱਗਦੇ ਨੇ, ਉਹਨਾਂ ਦੇ ਪੁੰਨ ਵੀ ਨਾਸ ਹੋ ਜਾਂਦੇ ਨੇ, ਕਿਉਂਕਿ ਗੱਲ ਸੱਚੀ ਜਿਹੜੀ ਆ। ਦੇਖੋ ਇੱਥੇ ਗੋਰਖ ਹੁਣੀ ਵੀ ਇਹੀ ਗੱਲ ਕਹਿ ਰਹੇ ਨੇ ਔਰ ਮੰਗਲ ਨਾਥ ਹੁਣੀ ਵੀ।
ਦੋਹਰਾ ਸਭ ਆਗਮ ਸਭ ਮਤ ਜਿਤੇ ਭਗਤ ਸਭ ਹੈ ਪੁਰਾਣ।
ਹੁਣ ਸਾਰੇ ਜਿੰਨੇ ਆ ਸ਼ਾਸਤਰ ਨੇ ਉਹ ਸਾਰੇ ਜਿੰਨੇ ਨੇ ਪੁਰਾਣ ਆਦਿਕ ਨੇ, ਸਾਰੇ ਮਤ ਜਿੰਨਾ ਕੁਛ ਕਹਿੰਦੇ ਹਨ।
ਸਾਚ ਸਮਾਨ ਨ ਪੁੰਨ ਕੋ ਪਾਪ ਨ ਝੂਠ ਸਮਾਨ।
ਕਿ ਸੱਚ ਦੇ ਬਰਾਬਰ ਕੋਈ ਪੁੰਨ ਨਹੀਂ ਹੈ, ਸੱਚ ਬੋਲੋ ਤਾਂ ਪੁੰਨ ਲੱਗਦਾ, ਪਾਪ ਨਾ ਝੂਠ ਸਮਾਨ, ਪਾਪ ਜਿਹੜਾ ਹੈ ਸਭ ਤੋਂ ਵੱਡਾ ਝੂਠ ਬੋਲਣਾ ਹੀ ਹੈ।
ਕਹਿਓ ਨਹਿ ਕੈਸਾ ਉਹ ਹੈ ਜੋ ਤੈਸਾ ਜੈਸਾ ਤੈਸਾ ਜਾਵੇ ਆਵੇ ਗੋ ਨਿਕਟ ਤਬ ਦੇਖ ਲੀਜੈ ਤਾਹੀ ਕੋ।
ਮੰਗਲ ਨਾਥ ਜੀ ਕਹਿਣ ਲੱਗੇ ਮੈਂ ਤੁਹਾਨੂੰ ਦੱਸ ਤਾਂ ਦਿਆਂ ਗੁਰੂ ਨਾਨਕ ਦੇਵ ਜੀ ਕਹੇ ਜੇ ਨੇ ਕਿਵੇਂ ਨੇ, ਪਰ ਮੈਂ ਤੁਹਾਡੇ ਮੂੰਹ ਤੇ ਹੁਣ ਜਿਹੜੇ ਆਪਣੇ ਸਿੱਧਾਂ ਦਾ ਪੰਥ ਹੈ ਇਹਦੀ ਨਰਾਦੇ ਨਹੀਂ ਕਰਨਾ ਚਾਹੁੰਦਾ। ਜਦੋਂ ਗੁਰੂ ਨਾਨਕ ਦੇਵ ਜੀ ਆਉਣਗੇ ਨਾ, ਕਹੋ ਨਾ ਕੈਸਾ, ਮੈਂ ਨਹੀਂ ਕਹਿੰਦਾ ਕਹੇ ਜੇ ਨੇ ਉਹ ਹੈ, ਸੋ ਜੈਸਾ ਤੈਸਾ ਜਿਹੇ ਜੇ ਵੀ ਉਹ ਹੈਗੇ ਨੇ, ਜਦੋਂ ਆਪਣੇ ਕੋਲ ਆਉਣਗੇ ਨਾ ਤੇ ਤੁਸੀਂ ਉਹਨਾਂ ਨੂੰ ਆਪ ਹੀ ਦੇਖ ਲੈਣਾ ਫਿਰ ਵੀ ਉਹ ਕਹੇ ਜੇ ਹਨ।
ਸੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ ਇਹ ਗੋਫ ਪਖ ਰਾਖਤ ਸੋ ਨਾਨਕ ਕੇ ਰਾਹੋ ਕੋ।
ਸੰਭੂਨਾਥ ਨੂੰ ਗੁੱਸਾ ਜਿਹਾ ਆ ਗਿਆ। ਸੰਭੂਨਾਥ ਹੁਣ ਗਿਆਨਵਾਨ ਨਹੀਂ ਹੈ, ਸੰਭੂਨਾਥ ਤਾਂ ਰਿੱਧੀਆਂ ਸਿੱਧੀਆਂ ਵਾਲਾ ਹੀ ਸੀ, ਵਿਕਾਰੀ। ਕਹਿਣ ਲੱਗਿਆ ਸ਼ੰਭੂਨਾਥ ਗੁੱਸੇ ਚ ਆ ਕੇ ਗੋਰਖ ਨੂੰ, ਇਹ ਦੇਖੋ ਜੀ ਗੋਪ ਹੁੰਦਾ ਗੁਪਤ, ਗੁਪਤ ਪੱਖ ਕਰਦਾ ਅੰਦਰ ਅੰਦਰ ਗੁਰੂ ਨਾਨਕ ਦੇਵ ਜੀ ਦਾ, ਇਹ ਮੰਗਲ ਨਾਥ ਸਹੀ ਨਹੀਂ ਬੋਲਦਾ।
ਜਨ ਜੇ ਵਡੇਰੋ ਆਬ ਚੇਲੋ ਜਾਏ ਹੋਵੇ ਤਾਂ ਕੋ ਸਿੱਧ ਦੇਖਤ ਜਾਈ ਹਾਂ ਵਰਜਤ ਨਾਹੀ ਕੋ।
ਕਹਿੰਦੇ ਜੀ ਇੰਨਾ ਹੀ ਪਿਆਰ ਹੈ ਗੁਰੂ ਨਾਨਕ ਸਾਹਿਬ ਨਾਲ, ਜਾ ਕੇ ਉਹਨਾਂ ਦਾ ਚੇਲਾ ਬਣ ਜਾ, ਇੱਥੇ ਕਿਉਂ ਬੈਠਾ ਆ ਵੇਖ ਛੱਡਦੇ ਸਿੱਧਾਂ ਵਾਲਾ, ਤੇ ਜਾ ਕੇ ਗੁਰੂ ਨਾਨਕ ਸਾਹਿਬ ਦਾ ਚੇਲਾ ਕਿਉਂ ਨੀ ਬਣ ਜਾਂਦਾ?
ਹੁਣ ਤੋ ਦੇਖ ਲੀਨੋ ਜਾਏ ਭਲੀ ਵਿਦ ਬਾਦ ਕਿਨੋ ਚੀਨੋ ਹਮ ਜੈਸੇ ਕਹੋ ਤੈਸੇ ਭੇਦ ਵਾਹੇ ਕੋ।
ਉਹ ਕਹਿਣ ਲੱਗੇ ਸੀ ਤਾਂ ਦੇਖਿਆ ਜਾ ਕੇ ਪਹਿਲਾਂ, ਮੈਂ ਤਾਂ ਜਾ ਕੇ ਦਰਸ਼ਨ ਕਰਿਆ ਆ, ਚੰਗੀ ਤਰ੍ਹਾਂ ਉਹਨਾਂ ਦੇ ਨਾਲ ਵਿਚਾਰ ਕੀਤੀ ਹੈ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ, ਜਿਵੇਂ ਅਸੀਂ ਭੇਦ ਤੇ ਦੱਸਿਆ ਨਾ, ਅਸੀਂ ਉਹਨਾਂ ਨੂੰ ਉਸੇ ਪ੍ਰਕਾਰ ਹੀ ਜਾਣਦੇ ਹਾਂ।
ਮੰਗਲ ਕਹੇ ਤਾਂ ਸੁਣ ਸੰਭੂ ਨਾਥ ਤੇਰੇ ਕਹੇ ਹੋ ਤਾਂ ਨਹਿ ਘਾਟ ਭਾਨ ਉੱਲੂ ਜਿਵੇਂ ਜਾਣੇ।
ਮੰਗਲ ਨਾਥ ਕਹਿਣਾ, ਸੁਣੋ ਸੰਭੂ ਨਾਥ, ਤੂੰ ਹੈਗਾ ਉੱਲੂ, ਉੱਲੂ ਵਰਗਾ ਤੂੰ। ਜਦੋਂ ਸੂਰਜ ਚੜ੍ਹਦਾ ਨਾ ਤੇ ਉੱਲੂ ਨੂੰ ਦੇਖਣੋਂ ਹਟ ਜਾਂਦਾ ਉਦੋਂ। ਉੱਲੂ ਕਹਿੰਦਾ ਨਾਲਦਿਆਂ ਨੂੰ, ਲੈ ਵੀ ਹੁਣ ਤਾਂ ਹਨੇਰਾ ਹੋ ਗਿਆ, ਸੌਂਦੇ ਹਾਂ ਬਈ ਹੁਣ ਤਾਂ। ਹੁਣ ਸੁਣ, ਸੂਰਜ ਕਹਿੰਦੇ ਚੜ੍ਹ ਗਿਆ, ਕਹਿੰਦੇ ਸੂਰਜ ਤਾਂ ਹੁੰਦਾ ਹੀ ਨਹੀਂ। ਉੱਲੂ ਕਦੇ ਮੰਨਦਾ ਵੀ ਸੂਰਜ ਹੁੰਦਾ, ਤੇ ਤੂੰ ਤਾਂ ਉਹ ਹੈ। ਤੇਰੇ ਕਹੇ ਹੋਤ ਨਹਿ ਘਾਟ, ਤੇਰੇ ਕਿਹਾ ਗੁਰੂ ਨਾਨਕ ਸਾਹਿਬ ਦੀ ਕਿਤੇ ਸ਼ੋਭਾ ਘੱਟ ਜਾਣੀ ਹੈ? ਤੈਨੂੰ ਪਤਾ ਨਹੀਂ, ਵਾਸਤਾ ਨਹੀਂ, ਇੱਥੇ ਹੰਕਾਰ ਹੀ ਚੁੱਕੀ ਫਿਰਦਾ ਆਪਣੇ ਚ।
ਜੋਗੀ ਜੋਗ ਨਾਹੀਂ ਹੋਏ ਭਲ ਤਾਂ ਕੋ ਬੁਰੇ ਭਾਖੇ ਬੂਝਾ ਦੇਖ ਸਿੱਧਨ ਕੋ ਕੈਸੇ ਬਖਾਨੇ।
ਸੋ ਇਸ ਕਰਕੇ ਗੱਲ ਇਹ ਹੁੰਦੀ ਆ, ਸਾਰੇ ਸਿੱਧ ਜਾ ਕੇ ਆਏ ਨੇ, ਸਾਰਿਆਂ ਨੂੰ ਪੁੱਛ। ਜੋਗੀ ਜੋਗ ਨਾਹੀਂ, ਜੋਗੀ ਨੂੰ ਜੋਗ ਨਹੀਂ ਇਹ ਗੱਲਾਂ ਕਹਿਣੀਆਂ। ਹੋਏ ਭਲੋ ਤਾਂ ਕੋ ਬੁਰਾ ਭਾਖੇ, ਹੁਣ ਬੁਰਾ ਭਾਖਦਿਆਂ ਗੁਰੂ ਨਾਨਕ ਸਾਹਿਬ ਨੂੰ ਜਾਂ ਦੂਜਿਆਂ ਨੂੰ ਪੁੱਛ ਜਾ ਕੇ ਜੋਗੀਆਂ ਨੂੰ ਕਿ ਗੁਰੂ ਨਾਨਕ ਸਾਹਿਬ ਦੀ ਅਵਸਥਾ ਕਿੱਡੀ ਹੈ।
ਚੇਲੇ ਹੋਏ ਵਾਰ ਵਾਰ ਗਈਆ ਰੇ ਨਾਰ ਤਾਂ ਕਿ ਸੰਤ ਆ ਗਏ ਸੰਤ ਨੇ ਵੈ ਚੋਰ ਚੋਰ ਮਾਨੀ ਹੈ।
ਕਹਿੰਦੇ ਚੇਲੇ ਹੋਈਏ ਗੁਰੂ ਨਾਨਕ ਦੇ ਵਾਰ ਵਾਰ ਭਾਗਾਂ ਨਾਲ, ਤੇਰੇ ਵਰਗੇ ਨਹੀਂ। ਜੇ ਤੂੰ ਕਹਿੰਦਾ ਚੇਲਾ ਬਣਨਾ, ਮੈਂ ਤਾਂ ਜਨਮਾਂ ਜਨਮਾਂ 'ਚ ਗੁਰੂ ਨਾਨਕ ਦਾ ਹੀ ਚੇਲਾ ਬਣੂੰਗਾ, ਮੈਂ ਨਹੀਂ ਬਣਦਾ ਹੋਰ ਕਿਸੇ ਦਾ ਚੇਲਾ। ਉਹਨੇ ਕਹਿ ਦਿੱਤਾ, ਗੋਰਖ ਨੂੰ ਵੀ ਪਤਾ ਕਿ ਕਿੱਡੇ ਵੱਡੇ ਨੇ, ਮੈਂ ਤਾਂ ਗਹੀਆ ਰੇ ਨਾਰ ਤਾਂ ਕਿ ਮੈਂ ਤਾਂ ਜਾ ਕੇ ਨਾ ਗੁਰੂ ਨਾਨਕ ਦੇਵ ਦੀ ਚਰਨ ਧੂੜੀ ਲੈਣੀ ਆ, ਮੈਂ ਤਾਂ ਪਹਿਲਾਂ ਵੀ ਲੈ ਕੇ ਆਇਆ। ਪਰ ਇੱਕ ਗੱਲ ਆ, ਬੜੀ ਨਿਤਾਰੇ ਦੀ ਗੱਲ ਕਹੀ ਆ ਮੰਗਲ ਨਾਥ ਨੇ। ਕਹਿੰਦਾ ਸੰਤ ਆਗਾ ਸੰਤ ਨੇ ਮੈਂ ਚੋਰ ਚੋਰ ਮਾਨੀ ਹੈ। ਉਹ ਕਹਿੰਦਾ ਸੰਤਾਂ ਮੂਹਰੇ ਸੰਤ ਹੀ ਨਹੀਂ ਆਉਂਦੇ ਹੁੰਦੇ ਆ, ਤੇਰੇ ਵਰਗੇ ਚੋਰ ਨੇ ਜਾ ਕੇ ਉੱਥੇ ਕਿ ਨਿਮਣਾ? ਤੂੰ ਤਾਂ ਚੋਰਾਂ ਦੇ ਮੂਹਰੇ ਨਿਮਣ ਵਾਲਾ ਹੈ, ਸੰਤਾਂ ਮੂਹਰੇ ਸੰਤ ਨਿਮਦੇ। ਬੜੇ ਪਤੇ ਦੀ ਗੱਲ ਹੈ ਇਹ। ਅਤੇ ਜੇ ਕਿਸੇ ਦੀ ਅਵਸਥਾ ਹੁੰਦੀ, ਉਹ ਅਵਸਥਾ ਵਾਲੇ ਨੂੰ ਪਛਾਣ ਲੈਂਦਾ, ਉਹ ਨਿਮਦੇ ਇੱਕ ਦੂਜੇ ਨੂੰ। ਜਿਹੜੇ ਦੂਜੇ ਹੁੰਦੇ ਨੇ ਖਰੌੜੇ ਖਾਣੇ ਜੇ, ਇਹ ਇੱਕ ਦੂਜੇ ਨੂੰ ਨਿਮੀ ਜਾਂਦੇ ਨੇ, ਕਹਿੰਦੇ ਵੀ ਉਹ ਬੜਾ ਵਧੀਆ ਫਲਾਨਾ, ਉਹ ਪੀਂਦਾ ਵੀ ਆ, ਉਹ ਖਾਂਦਾ ਵੀ ਆ, ਉਹਦੇ ਮੂਹਰੇ ਨਿਮੀ ਜਾਂਦੇ ਜਾ ਕੇ। ਅੱਜ ਮੈਂ ਇੱਕ ਹੈਗੇ ਨੇ ਇਹੋ ਜਿਹੇ ਟੇਢੇ ਜੇ, ਜੇ ਬਾਹਲੀ ਸ਼ਰਾਬ ਪੀਂਦਾ, ਉਹ ਕਹਿੰਦੇ ਬ੍ਰਹਮ ਗਿਆਨੀ ਹੈ ਤਾਂ ਸ਼ਰਾਬ ਬਾਹਲੀ ਪੀਣ ਵਾਲੇ ਨੂੰ, ਨਹੀਂ ਨਾ ਆਉਂਦਾ ਕਹਿੰਦੇ ਇਹ ਤਾਂ ਬਹੁਤ ਉੱਚੀ ਅਵਸਥਾ ਇਹਨਾਂ ਦੀ ਤਾਂ। ਇਸ ਪ੍ਰਕਾਰ ਬੜੀ ਪਤੇ ਦੀ ਚੀਜ਼ ਹੈ ਕਿ ਸੰਤ ਆਗੈ ਸੰਤ ਨਿਵੈ, ਚੋਰ ਚੋਰ ਮੰਨਦੀਆਂ, ਚੋਰ ਚੋਰ ਨੂੰ ਮੰਨਦਾ, ਸੰਤ ਸੰਤ ਨੂੰ ਮੰਨਦਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਬੰਦਾ ਮੂਰਖ ਦੀ ਹੀ ਕਹੀ ਗੱਲ ਸੁਣਦਾ। ਜੇ ਮੂਰਖ ਨੂੰ ਕੋਈ ਸਿਆਣਾ ਗੱਲਾਂ ਸੁਣਾਉਣ ਲੱਗ ਜੇ, ਮੂਰਖ ਕਹਿੰਦਾ ਇਹ ਤਾਂ ਜਬੜੀਆਂ ਮਾਰੀ ਜਾਂਦਾ, ਅਤੇ ਜੇ ਉਹਨੂੰ ਮੂਰਖ ਮਿਲ ਜੇ ਮੂਹਰੋਂ ਮੂਰਖਾਂ ਵਾਲੀਆਂ ਗੱਲਾਂ ਕਰਨ ਵਾਲਾ, ਫਿਰ ਬੜਾ ਖੁਸ਼ ਹੁੰਦਾ, ਆਹ ਗੱਲ ਕੀਤੀ ਵਧੀਆ। ਸੋ ਇਸ ਕਰਕੇ ਮੂਰਖਾਂ ਵਾਲੀਆਂ ਗੱਲਾਂ, ਜਿਵੇਂ ਕੋਈ ਮਹਾਰਾਜ ਕਹਿੰਦੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਆਦਮੀ ਨੂੰ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਮੂਰਖਾਂ ਦਾ ਕਿਹਾ ਹੋਇਆ ਉਹ ਜਾ ਕੇ ਸੁਣਦਾ, ਉਹ ਸੰਤਾਂ ਮਹਾਤਮਾ ਕੋਲ ਨਹੀਂ ਬਹਿੰਦਾ, ਕਿਉਂਕਿ ਉਹ ਸਾਰਾ ਦਿਨ ਨਿੰਦਾ ਕਰਦਾ ਅਤੇ ਔਰ ਜਿਹੜੇ ਮੂਰਖ ਲੋਕ ਉਹਨਾਂ ਕੋਲ ਜਾ ਕੇ ਬੈਠਦਾ, ਤਾਂ ਤੇ ਸਤਿਗੁਰੂ ਮਹਾਰਾਜ ਐਸਾ ਵਾਕ ਕਹਿੰਦੇ ਨੇ।
ਹੋਏ ਜੋ ਹੰਕਾਰੀ ਮਨ ਨਿਵੈ ਨਾ ਵਿਕਾਰੀ ਕਬ ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨੀਏ।
ਇਹ ਤੇ ਹੁਣ ਮੰਗਲ ਨਾਥ ਕਹਿ ਰਿਹਾ ਉਸਨੂੰ, ਸ਼ੰਭੂ ਨਾਥ ਨੂੰ, ਕਹਿੰਦਾ ਹੋਏ ਜੋ ਹੰਕਾਰੀ ਮਨ ਨਿਵੈ ਨਾ ਵਿਕਾਰੀ ਕਬ। ਜਿਹੜਾ ਬੰਦਾ ਹੁੰਦਾ ਨਾ ਹੰਕਾਰੀ ਵਿਕਾਰੀ, ਉਹਦਾ ਮਨ ਨਹੀਂ ਕਦੇ ਨਿਮਦਾ ਹੁੰਦਾ, ਮਤਾ ਆਖ ਵੀ ਮੈਂ ਨਿਮ ਜਾਵਾਂਗਾ। ਐਸੀ ਬਾਤ ਕੀ ਹੈ ਜੋਗ ਪੂਰੋ ਨਾ ਪਛਾਨੀਏ। ਜਿਹੜੇ ਬੰਦੇ ਚ ਹੰਕਾਰ ਹੈ ਵਿਕਾਰ ਹੈ, ਜੇ ਉਹਨੂੰ ਕਹੀਏ ਜੋਗੀ ਹੈ, ਕਾਹਦਾ ਜੋਗੀ ਆ, ਉਹਨੂੰ ਅਸੀਂ ਨੀ ਜੋਗੀ ਮੰਨਦੇ ਹਾਂ।
ਕਵਿਤਾ ਸੰਭੂ ਨਾਥ ਲੱਜਤ ਹਵੈ ਸੱਜਣ ਸੋ ਬੂਝੈ ਤਾਬ ਕੈਸੀ ਵਿਦ ਦੇਖਾ ਤੁਮ ਸਭ ਹੀ ਬਤਾ ਦੀਏ।
ਹੁਣ ਸੰਭੂ ਨਾਥ ਦੀ ਜਦੋਂ ਚੰਗੀ ਝਾੜ ਝੰਡ ਹੋਈ ਨਾ, ਫਿਰ ਸ਼ਰਮ ਆ ਗਈ ਉਹਨੂੰ। ਹੁਣ ਦੂਜਿਆਂ ਸਿੱਧਾਂ ਵਿੱਚ ਜਾ ਕੇ ਪੁੱਛਣ ਲੱਗਿਆ, ਕਿਉਂ ਬਈ ਤੁਸੀਂ ਗੁਰੂ ਨਾਨਕ ਦੀ ਨੂੰ ਕਿਹਾ ਜਾਂ ਦੇਖਿਆ, ਤੁਸੀਂ ਵੀ ਦੱਸੋ ਫਿਰ। ਮੇਰੀ ਤਾਂ ਮੰਗਲ ਨਾਥ ਜੀ ਨੇ ਬਹੁਤ ਜਿਹੜੀ ਆ ਉਹ ਬਹੁਤ ਜ਼ਿਆਦਾ ਬੇਇੱਜ਼ਤੀ ਕਰ ਦਿੱਤੀ ਹੈ।
ਗੁਰਖ ਕਹੇ ਤੋ ਤੁਮ ਰਾਰ ਪਾਈ ਘਰ ਮਾਹੇ ਹਾਰ ਆਏ ਤਾਂ ਤੇ ਨਾ ਬਦ ਕੋ ਅਲਾਈਏ।
ਗੋਰਖ ਕਹਿਣ ਲੱਗੇ ਚੁੱਪ ਕਰਕੇ ਬਹਿ ਜਾ ਓਏ ਸ਼ੰਭੂ ਨਾਥ, ਘਰ ਚ ਲੜਾਈ ਪਾਈ ਜਾਂਦਾ ਸਾਰਿਆਂ ਨਾਲ, ਹਾਰ ਕੇ ਆਪ ਆ ਗਿਆ ਤੇ ਇੱਥੇ ਆ ਕੇ ਹੁਣ ਸਾਡੇ ਚ ਵੀ ਝਗੜਾ ਖੜਾ ਕਰੀ ਜਾਂਦਾ, ਤੈਨੂੰ ਅਕਲ ਤਾਂ ਹੈ ਨੀ ਕਿਸੇ ਗੱਲ ਦੀ। ਜੇ ਤੂੰ ਉੱਥੇ ਜਾ ਕੇ ਹੰਕਾਰੀ ਹੋ ਕੇ ਆ ਕੇ ਨਿਮ ਕੇ ਆਇਆ। ਗੋਰਖ ਨੇ ਵੀ ਝਾੜ ਕਰਕੇ ਚੁੱਪ ਕਰਕੇ ਬਿਠਾਇਆ।
ਕਾਹੂ ਕੀ ਸਰੀਕਤ ਨ ਕੀਜੈ ਮਨ ਮਾਨ ਧਾਰ, ਤੋਤੇ ਲੱਗ ਹੋਈ ਜਾਏ ਤਾਂ ਕੋ ਹਟਾਈਏ।
ਇਸ ਕਰਕੇ ਕਹਿੰਦੇ ਨੇ ਕਿਸੇ ਗੱਲ ਦੀ ਸ਼ਰੀਕਤ ਨਾ ਕਰ ਮਨ ਦੇ ਅੰਦਰ ਹੰਕਾਰ ਕਰਕੇ, ਮਨ ਦੇ ਅੰਦਰ ਹੰਕਾਰ ਧਾਰ ਕੇ, ਤੋਤੇ ਲੱਗ ਹੋਏ ਜਾਏ ਤਾਂ ਕੋ ਹਟਾਈਏ। ਜਿਹੜਾ ਆਪ ਤੋਂ ਛੋਟਾ ਹੋਵੇ ਉਹਨੂੰ ਜਾ ਕੇ ਤਾਂ ਹਟਾਈਏ, ਪਰ ਜੇ ਕੋਈ ਵੱਡਾ ਹੋਵੇ ਉਹਨੂੰ ਨਿਮ ਜਾਈਏ। ਉਹਦੇ ਕਿ ਤੈਨੂੰ ਨਿਮਣਾ ਚਾਹੀਦਾ ਸੀ।
ਤੁਮ ਤੇ ਬਸਾਲ ਜੀ ਤਲੀਨੇ ਤਾਤ ਕਾਲ, ਤੈਨ ਆਪ ਲਾਉਣਾ ਜਾਣੋ ਔਰ ਕੈਸੇ ਕਹਿ ਜਨਾਈਏ।
ਤੁਮ ਤੇ ਬਸਾਲ ਜੀ ਤਲੀਨੇ ਤਾਤ ਕਾਲ ਤਿੰਨ, ਉਹ ਤੂੰ ਕੀ ਚੀਜ਼ ਹੈ ਸ਼ੰਭੂ ਨਾਥ? ਤੇਰੇ ਤੋਂ ਕਿੰਨੇ ਵੱਡੇ ਵੱਡੇ ਸਿੱਧ ਗਏ ਨੇ, ਸਾਰੇ ਗੁਰੂ ਨਾਨਕ ਸਾਹਿਬ ਨੇ ਜਿੱਤ ਲਏ ਨੇ, ਤੂੰ ਉਹਨਾਂ ਨੂੰ ਜਿੱਤ ਸਕਦਾ ਕਿਤੇ? ਆਪ ਲਾਉਣਾ ਜਾਣੇ ਔਰ ਕੈਸੇ ਕਹਿ ਜਨਾਈਏ, ਹੁਣ ਤੱਕ ਤੂੰ ਜਾਣਿਆ ਨੀ ਉਹਨਾਂ ਨੂੰ, ਤੈਨੂੰ ਹੁਣ ਕਿਵੇਂ ਕਹਿ ਕੇ ਜਣਾਈਏ।
ਪਵਿੱਤਰ ਸਿੱਧ ਸਾਧੂ ਕੋ ਬਾਤ ਐਸੀ ਕਰੀ ਚਾਹੀ ਜੋ ਉੱਚੇ ਸਭ ਜਨ ਨੀਚੋ ਆਪ ਮਾਨ ਕੀਜੀਏ।
ਸੋ ਇਸ ਕਰਕੇ ਸਿੱਧ ਨੂੰ ਚਾਹੀਦਾ ਤੇ ਸਾਧੂ ਮਹਾਤਮਾ ਨੂੰ ਚਾਹੀਦਾ, ਸਿੱਧ ਸਾਧੂ ਕੋ ਬਾਤ ਐਸੀ ਕਰੀ ਜਾਈਏ, ਇਹੋ ਜਿਹੀ ਗੱਲ ਕਰਨੀ ਚਾਹੀਦੀ ਦੋਨਾਂ ਨੂੰ, ਜੋ ਉੱਚੇ ਸਭ ਜਨ ਨੀਚੋ ਆਪ ਮਨ ਕੀਜੀਏ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣੇ, ਦੂਜਿਆਂ ਨੂੰ ਉੱਚਾ ਜਾਣੇ, ਉਹਨੂੰ ਸਿੱਧ ਸਾਧ ਕਹੀਦਾ। ਤੂੰ ਤਾਂ ਦੂਜਿਆਂ ਨੂੰ ਸਮਝਦੇ ਕੱਖ ਨਹੀਂ ਹੈ।
ਉਹੀ ਗਿਆਨੀ ਧਿਆਨੀ ਵੱਡ ਗੁਣੀ ਹੌਸ ਜਾਣੀ ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੇ।
ਇਹ ਬੰਦਾ ਕਹੇ ਵੀ ਮੈਂ ਹੀ ਗਿਆਨੀ ਹਾਂ, ਮੈਂ ਹੀ ਧਿਆਨੀ ਹਾਂ, ਮੈਂ ਹੀ ਵੱਡੇ ਗੁਣਾਂ ਵਾਲਾ, ਮੈਂ ਹੀ ਸੁਜਾਣ ਹਾਂ। ਜਿਹੜਾ ਇਹ ਜੇ ਮਨ ਮਾਨੀ ਕਰਦਾ, ਉਹ ਜਿਹੜੀ ਮਤ ਤੇਰੇ ਅੰਦਰ ਨਾ ਮਨ ਮਾਨੀਆਂ ਵਾਲੀ, ਗਿਆਨੀ ਧਿਆਨੀਆਂ ਵਾਲੀ ਛੱਡ ਦੇ, ਇਹਨੂੰ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ।
ਸੰਤ ਸਾਧ ਦੀਰਘ ਹੈ ਦੀਰਘ ਤੇ ਦੀਰਘ ਹੈ ਮਨ ਕੋ ਵਧਾਰੀ ਸੋ ਨਿਰੰਜਨ ਲਹੀਜੀਏ।
ਤੈਨੂੰ ਪਤਾ ਕਿ ਸੰਤ ਤੇ ਸਾਧੂ ਬਹੁਤ ਵੱਡੇ ਹੁੰਦੇ ਨੇ, ਦੀਰਘ ਤੇ ਦੀਰਘ ਹੈ ਸੰਤ ਸਾਧੂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਵੱਡੇ ਤੋਂ ਵੱਡੇ ਪਏ ਨੇ। ਇਸ ਕਰਕੇ ਆਪਣਾ ਮਾਣ ਦੂਰ ਕਰਦੇ, ਉਹ ਜਿਹਦੇ ਤੋਲ ਗਿਆ ਸੀ ਨਾ ਉਹ ਨਿਰੰਜਨ ਆਪ ਆਇਆ। ਨਿਰਅੰਜਨ, ਅੰਜਨ ਹੁੰਦਾ ਸੁਰਮਾ ਤੇ ਨਿਰਅੰਜਨ ਹੁੰਦਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ, ਉਹ ਨਿਰਅੰਜਨ ਹੈ, ਮਾਇਆ ਕਾਲਖ ਤੋਂ ਰਹਿਤ ਹੈ ਉਹ। ਜਿਹੜਾ ਨਿਰੰਜਨ ਸਾਨੂੰ ਸਮਾਧੀ ਲਾ ਕੇ ਦਸਮ ਦੁਆਰ ਚ, ਜਿਹਦੀ ਅੰਗੂਠੇ ਜਿੰਨੀ ਜੋਤ ਦਿਖਦੀ ਆ ਨਾ, ਆਸਾ ਦੀ ਵਾਰ ਚ ਵੀ ਦੱਸਿਆ ਹੋਇਆ ਮਹਾਰਾਜ ਨੇ, ਉਹ ਹੈ ਜੋਤ ਨਿਰੰਜਨੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਸੁਨੇ ਪਾਰ ਗੁਣ ਨਹੀਂ ਕੀਜੈ ਮਤ ਸਾਰ ਮਨ ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀਜੀਏ।
ਮਹਾਰਾਜ ਕਹਿੰਦੇ ਹੁਣ ਪਰਾਏ ਬੰਦੇ ਦਾ ਗੁਣ ਸੁਣ ਕੇ ਸੜਨਾ ਨਹੀਂ ਚਾਹੀਦਾ ਬੰਦੇ ਨੂੰ, ਔਰ ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀਜੀਏ, ਤੇ ਉਹਦੇ ਜਸ ਦੇ ਵਿੱਚ ਫਿਰ ਸਰੀਰ ਨੂੰ ਸਾੜਨਾ ਨਹੀਂ ਚਾਹੀਦਾ ਕਿ ਉਹਦਾ ਜਸ ਹੋ ਰਿਹਾ, ਉਹਦਾ ਗੁਣ ਹੋ ਰਿਹਾ, ਮੇਰੀ ਵਡਿਆਈ ਨਹੀਂ ਹੋ ਰਹੀ। ਆਪਣੇ 'ਚ ਗੁਣ ਪੈਦਾ ਕਰੋ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ, ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।
ਸਵਈਆ ਹੋਏ ਗਏ ਤਬ ਗੋਰਖ ਤੂੰ ਸਨਾ ਬੈਨ ਸੁਨੇ ਸੰਭੂਨਾਥ ਲਜਾਵਾ।
ਗੋਰਖ ਜੀ ਚੁੱਪ ਹੋ ਗਏ ਤੇ ਸ਼ੰਭੂ ਨਾਥ ਸ਼ਰਮਸਾਰ ਹੋ ਗਿਆ।
ਜੋਰ ਸਭਾਵ ਕਵੀ ਚਰਦੈ ਮਨ ਜਾਗਤ ਭਾਨ ਹੈ ਬੈਨ ਅਲਾਵਾ।
ਜਿਹੜਾ ਗੁੱਸੇ ਦੇ ਵਿੱਚ ਸੜਿਆ ਪਿਆ ਸੀ, ਮਨ ਜਲਿਆ ਪਿਆ ਸੀ, ਚੁੱਪ ਹੋ ਗਿਆ ਹੈ।
ਮੰਗਲ ਨਾਥ ਵਡੋ ਵਿਗਸਾ ਤਬ ਭਾਨ ਉਗੇ ਜਿਵ ਕੰਜ ਸੁਹਾਵਾ।
ਮੰਗਲ ਨਾਥ ਬੜਾ ਹੱਸਿਆ ਉਸ ਵਕਤ ਬ੍ਰਹਮ ਗਿਆਨੀ, ਜਿਵੇਂ ਸੂਰਜ ਚੜ੍ਹਨ ਨਾਲ ਕਮਲ ਖਿੜਦਾ ਹੈ।
ਸ੍ਰੀ ਗੁਰੂ ਨਾਨਕ ਭੇਦ ਜਾਣ ਤੋ ਦੇਖ ਹਸੀ ਕਰ ਹੈ ਮੁਸਕਾਵਾ।
ਜਿਹੜਾ ਗੁਰੂ ਨਾਨਕ ਦੇਵ ਜੀ ਦੇ ਭੇਦ ਨੂੰ ਜਾਣਦਾ ਸੀ, ਉਹ ਹੱਸ ਕੇ ਬੜਾ ਬਹੁਤ ਹੱਸਿਆ ਫਿਰ ਮੁਸਕਰਾਇਆ।
ਕਵਿਤ ਗੋਪੀ ਚੰਦ ਭਾਖੈ ਸੁਨੋ ਮੰਗਲ ਮਹਾਨ ਜੋਗੀ ਸਿੱਧ ਸਾਧੂ ਕੋ ਐਸੀ ਰੀਤ ਨਹੀਂ ਚਾਹੀਏ।
ਸੋ ਉਸ ਵਕਤ ਗੋਪੀ ਚੰਦ ਜੀ ਕਹਿਣ ਲੱਗੇ, ਸੁਨੋ ਮੰਗਲ ਮਹਾਨ ਜੋਗੀ, ਸਿੱਧ ਸਾਧ ਨੂੰ ਇਹੋ ਜਿਹੀ ਰੀਤੀ ਨਹੀਂ ਕਰਨੀ ਚਾਹੀਦੀ। ਬੰਦਾ ਜੇ ਸਾਧ ਬਣੇ, ਸੰਤ ਬਣੇ, ਤਾਂ ਈਰਖਾ ਨਹੀਂ ਕਰਨੀ ਚਾਹੀਦੀ, ਲੜਨਾ ਨਹੀਂ ਚਾਹੀਦਾ, ਬੰਦੇ ਅੰਦਰ ਮਿਠਾਸ ਹੋਣੀ ਚਾਹੀਦੀ ਹੈ। ਆਪ ਤੋਂ ਵੱਡੇ ਨੂੰ ਦੇਖ ਕੇ ਈਰਖਾ ਨਹੀਂ ਕਰਨੀ, ਕਿਸੇ ਦਾ ਜਸ ਸੁਣ ਕੇ ਸੜਨਾ ਨਹੀਂ ਚਾਹੀਦਾ।
ਸੰਤ ਜੋ ਅਤੀਤ ਤਾਕੀ ਨਿੰਦਾ ਕੋ ਬਖਾਨ ਕਰ ਲੈਖੇ ਅਨਮੋਲ ਪਾਪ ਸੀਸ ਨਾ ਚੜਾਈਏ।
ਸੰਤ ਜਿਹੜੇ ਮਹਾਤਮਾ ਹੁੰਦੇ ਨੇ, ਬਿਰਖਤ ਹੁੰਦੇ ਨੇ, ਉਹਨਾਂ ਦੀ ਨਿੰਦਾ ਕਰ ਕਰਕੇ ਐਵੇਂ ਹੀ, ਤੇ ਅਨਮੋਲੇ ਜਿਹੜੇ ਮਹਾਤਮਾ ਨੇ ਨਾ, ਉਹਨਾਂ ਦੇ ਜਿਹੜੇ ਫਿਰ ਐਵੇਂ ਹੀ ਖਾਮ ਖਾਂ ਗਲਤ ਗੱਲਾਂ ਬੋਲ ਕੇ ਸਿਰ ਤੇ ਬੰਦੇ ਨੂੰ ਨਾ ਪਾਪ ਨੀ ਚੜਾਉਣਾ ਚਾਹੀਦਾ।
ਚਰਚਾ ਜੇ ਕੀਜੈ ਕ੍ਰੋਧ ਹਿਰਦੈ ਤੇ ਨਿਵਾਰ ਦੀਜੈ, ਸੁਭ ਵਾਕ ਸੁਣੈ ਸੁਭ ਤਾਹੇ ਕੋ ਸੁਣਾਈਏ।
ਜੇ ਮਹਾਤਮਾ ਨਾਲ ਚਰਚਾ ਕਰਨੀ ਹੋਵੇ, ਗੁੱਸਾ ਛੱਡ ਕੇ ਕਰੇ, ਵਿਕਾਰਾਂ ਨੂੰ ਛੱਡ ਕੇ ਕਰੇ, ਮਿੱਠੇ ਸੋਹਣੇ ਵਾਕ ਬੋਲੇ, ਨਰਾਦਰੀ ਨਾ ਕਰੇ ਉਹਦੀ, ਫੇਰ ਚੰਗਾ ਲੱਗਦਾ ਬੰਦਾ ਚਰਚਾ ਕਰਦਾ ਹੋਇਆ।
ਆਵੇ ਹਰ ਹਾਰ ਕਰ ਨਿੰਦਾ ਕੋ ਉਚਾਰ ਪੁੰਨ ਲਾਜ ਬਿਨ ਜੀਵੈ ਨਿਜ ਜੋਗ ਕੋ ਲਜਾਈਏ।
ਉਥੋਂ ਹਾਰ ਕੇ ਆ ਗਿਆ, ਇੱਥੇ ਆ ਕੇ ਨਿੰਦਿਆ ਕਰੀ ਜਾਂਦਾ, ਫਿਰ ਲਾਜ ਬਿਨ ਜੀਵੈ ਨਿਜ ਜੋਗ ਕੋ ਲਜਾਈਏ, ਸ਼ਰਮ ਤੋਂ ਬਿਨਾਂ ਜਿਉਂਦਿਆਂ ਬੇਸ਼ਰਮ ਹੋ ਕੇ, ਤੇ ਫਿਰ ਆਪਣੇ ਜੋਗ ਦੀ ਸ਼ਰਮ ਚਾਹੀਦੀ, ਤੈਨੂੰ ਮੈਂ ਜੋਗੀ ਹਾਂ।
ਸਵਈਆ ਮੰਗਲ ਨਾਥ ਕਹੈ ਸਤ ਭਾਖਤ ਐਸੇ ਕਰੈ ਸਿੱਧ ਸਾਧਕ ਜੋਈ।
ਮੰਗਲ ਨਾਥ ਜੀ ਕਹਿਣ ਲੱਗੇ, ਬਿਲਕੁਲ ਸੱਚ ਕਿਹਾ ਜੀ, ਗੋਰਖ ਜੀ ਨੂੰ ਕਹਿਣ ਲੱਗੇ ਵੀ ਜਿਹੜਾ ਹੁੰਦਾ ਨਾ ਸਾਧ ਸਿੱਧ ਲੋਕ ਹੁੰਦੇ ਨੇ, ਉਹਨਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਹੋਈ ਨਿਰੰਜਨ ਕੀ ਕਰੁਣਾ ਤਬ ਭਾਵਤ ਜਾਂਗਤ ਔਰ ਨ ਕੋਈ।
ਫਿਰ ਨਿਰੰਜਨ ਮਾਲਕ ਦੀ ਕਿਰਪਾ ਹੁੰਦੀ, ਫਿਰ ਕਲਿਆਣ ਪ੍ਰਾਪਤ ਹੁੰਦੀ, ਉਸ ਬੰਦੇ ਨੂੰ ਕਲਿਆਣ ਪਾਉਂਦਾ ਹੈ।
ਮਨ ਰਹੇ ਮਨ ਮਾਨ ਕਨੋ ਨਹਿ ਜਾਨ ਤੇ ਆਨ ਸਮਾਨ ਜੇ ਹੋਈ।
ਜੇ ਮਾਨ ਰਹੇ ਮਨ ਮਾਨ ਕਨੋ, ਬਹੁਤਾ ਜ਼ਿਆਦਾ ਹੰਕਾਰ ਹੀ ਕਰੀ ਫਿਰੇ, ਇਹ ਨਾ ਸਮੇਂ ਬਸ ਮੇਰੇ ਬਰਾਬਰ ਨੀ ਕੋਈ, ਮੇਰੇ ਬਰਾਬਰ ਨੀ ਕੋਈ, ਮੈਂ ਦੁਨੀਆਂ ਸਭ ਤੋਂ ਵੱਡਾ, ਫਿਰ ਬੰਦਾ ਮਾਰ ਖਾ ਜਾਂਦਾ।
ਯੋਗਤ ਹੀਨ ਰਹੇ ਨਰ ਤੇ ਮਹਿਮਾਨ ਮਾਨ ਸੰਤਨ ਸੋਈ।
ਇੱਕ ਤਾਂ ਜਿਹੜਾ ਹੰਕਾਰ ਕਰਨ ਨਾਲ ਯੋਗ ਤੋਂ ਹੀਣਾ ਹੋ ਜਾਂਦਾ ਬੰਦਾ, ਇੱਕ ਮਹਿਮਾ ਨੀ ਜਾਣਦਾ ਸੰਤਾਂ ਮਹਾਤਮਾ ਦੀ, ਕੀ ਪਤਾ ਕਿੱਥੇ ਵਰਤਦਾ ਕੋਈ, ਕਿਸੇ ਦਾ ਪਤਾ ਕਿੱਥੇ ਕਿ ਸਮਾਧੀ ਲੱਗੀ ਹੋਈ ਹੈ ਉਹਦੀ, ਆਪਾਂ ਨੂੰ ਕਿਸੇ ਦਾ ਵੀ ਨਹੀਂ ਪਤਾ। ਆਪਾਂ ਦੱਸ ਹੀ ਨਹੀਂ ਸਕਦੇ ਕਿਸੇ ਦੀ ਅਵਸਥਾ ਕਿੱਥੇ, ਬਾਹਰੋਂ ਬਾਹਰੋਂ ਆਪਾਂ ਅੰਦਾਜ਼ੇ 'ਚ ਲਾਈ ਜਾਂਦੇ ਰਹਿੰਦੇ ਹਰੇਕ ਦੇ, ਕਿਸੇ ਨੂੰ ਕੋਈ ਨਹੀਂ ਜਾਣ ਸਕਿਆ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਰਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
ਦੋਹਰਾ ਇਸ ਵਿਦ ਕਰਤ ਸੁਮੇਰ ਪਰ ਸਰਬ ਸਿੱਧ ਮਿਲਵਾਦ।
ਇਸ ਤਰ੍ਹਾਂ ਸੁਮੇਰ ਪਰਬਤ ਦੇ ਉੱਤੇ ਸਾਰੇ ਸਿੱਧ ਮਿਲ ਕੇ ਚਰਚਾ ਕਰਦੇ ਨੇ।
ਭਯੋ ਧਿਆਸ ਪੂਰਨ ਅਵੈ ਸ੍ਰੀ ਸਤਿਗੁਰ ਪ੍ਰਸਾਦ।
ਭਯੋ ਧਿਆਏ ਪੂਰਨ ਅਵੈ, ਕਹਿੰਦੇ ਇਹ ਜਿਹੜਾ ਧਿਆਸ ਸੀ ਨਾ 62ਵਾਂ, ਇਹ ਸਤਿਗੁਰੂ ਦੀ ਕਿਰਪਾ ਨਾਲ ਇੱਥੇ ਸੰਪੂਰਨ ਹੋ ਗਿਆ। ਕੱਲ ਨੂੰ 63ਵਾਂ ਧਿਆਏ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਫਿਰ ਗੁਰੂ ਸਾਹਿਬ ਨਾਲ ਚਰਚਾ ਥੋੜ੍ਹੀ ਹੋਵੇਗੀ ਹੁਣ ਉੱਥੇ ਪਹੁੰਚ ਕੇ, ਔਰ ਮਹਾਰਾਜ ਦੇ ਫਿਰ ਪਰਖਾਂ ਵੀ ਲੈਣਗੇ, ਕਿਉਂਕਿ ਹਲੇ ਸਿੱਧਾਂ ਨੂੰ ਪੂਰੀ ਤਸੱਲੀ ਨਹੀਂ ਹੋਈ। ਅਖੀਰ ਜਾ ਕੇ ਫਿਰ ਮਹਾਰਾਜ ਚਾਨਣ ਡਿੱਗਣਗੇ, ਸਰਵਣ ਕਰਾਂਗੇ। ਕੱਲ੍ਹ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਦਿੱਤੀ ਹੈ। ਸੋ ਸਾਨੂੰ ਮਿਹਨਤ ਕਰਨੀ ਚਾਹੀਦੀ ਸਿਮਰਨ ਅਤੇ ਅਭਿਆਸ, ਜ਼ਿਆਦਾ ਅਭਿਆਸ ਕੀਤੀਆਂ ਗੱਲ ਬਣਦੀ ਹੈ, ਬਾਕੀ ਸਾਰੀਆਂ ਚੀਜ਼ਾਂ ਸਿਮਰਨ ਦੇ ਸਾਹਮਣੇ। ਅੱਜ ਸਵੇਰੇ ਸ਼ਬਦ ਆਇਆ ਤਾਂ ਸੀ ਬਈ ਸਾਰਾ ਕੁਛ ਜਿੰਨਾ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਕਰ ਲਓ, ਕੁਛ ਨਹੀਂ ਹੈ, ਜੀਰੋ ਹੀ ਹੈ ਸਭ। ਸਿਰਫ ਸਿਮਰਨ ਹੀ ਵੱਡਾ, ਭਗਤੀ ਹੀ ਵੱਡੀ ਹੈ, ਇਹਦੇ ਤੋਂ ਬਿਨਾਂ ਹੋਰ ਸਾਡਾ ਕੁਛ ਵੀ ਨਹੀਂ ਬਣਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਉਂ ਬਖਸ਼ਿਸ਼ ਕਰਦੇ ਹਨ ਸਾਡੇ 'ਤੇ, ਜੋ ਜੋ ਉਪਦੇਸ਼ ਕਰਦੇ ਨੇ ਉਹ ਉਪਦੇਸ਼ ਆਪਾਂ ਨੂੰ ਮੰਨ ਕੇ ਕਮਾਉਣਾ ਚਾਹੀਦਾ ਹੈ। ਨਾਮ ਜਪੀਏ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ